ਇਹ ਹਫਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਮਈ 2022 ਐਤਵਾਰ ਦੇ ਦਿਨ ਹਫਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪੁਰਾਣੀ ਅਤੇ ਨਵੀਂ ਜਾਦੂਗਰੀ ਉਰਫੀਅਤ ਤਨਵੀਮ ਅਤੇ ਇਲਮੇ ਨੌਮੀਅਤ ਤੋਂ ਮੁਕਰਨਾ। ਸੁਨਹਿਰੀ ਮਤਨ ਇਫਸੀਓ ਤੁਸੀਂ ਰੱਬ ਦੇ ਸਾਰੇ ਹਥਿਆਰ ਬੰਨ ਲਵੋ ਭਈ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਜਵਾਬੀ ਪੜ੍ਹਾਈ ਮੁਕਾਸ਼ਫਾ ਫਿਰ ਅਸਮਾਨ ਉੱਤੇ ਲੜਾਈ ਹੋਈ। ਮਿਕਾਇਲ ਅਤੇ ਉਹਦੇ ਫਰਿਸ਼ਤੇ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਅਤੇ ਉਹਦੇ ਫਰਿਸ਼ਤੇ ਉਹਨਾਂ ਨਾਲ ਲੜੇ ਪਰ ਗਲਬ ਨਾ ਆਏ ਅਤੇ ਇਹਦੇ ਬਾਅਦ ਤੋਂ ਅਸਮਾਨ ਉੱਤੇ ਉਹਨਾਂ ਲਈ ਥਾਂ ਨਾ ਰਹੀ ਅਤੇ ਉਹ ਪੁਰਾਣਾ ਅਜਗਰ ਯਾਨੀ ਉਹ ਹੀ ਪੁਰਾਣਾ ਸੱਪ ਜਿਹੜਾ ਅਬਲੀਸ ਅਤੇ ਸ਼ੈਤਾਨ ਅਖਵਾਉਂਦਾ ਏ ਸਾਰੇ ਜਹਾਨ ਨੂੰ ਗੁੰਮਰਾਹ ਕਰ ਦਿੰਦਾ ਏ ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਫਿਰ ਮੈਂ ਅਸਮਾਨ ਤੋਂ ਇਹ ਬੜੀ ਵੱਡੀ ਆਵਾਜ਼ ਆਉਂਦੀ ਸੁਣੀ ਭਈ ਹੁਣ ਸਾਡੇ ਰੱਬ ਦੀ ਮੁਕਤੀ ਅਤੇ ਕੁਦਰਤ ਅਤੇ ਬਾਦਸ਼ਾਹੀ ਅਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ ਕਿਉਂ ਜੇ ਸਾਡੇ ਭਰਾਵਾਂ ਉੱਤੇ ਇਲਜ਼ਾਮ ਲਾਉਣ ਵਾਲਾ ਜਿਹੜਾ ਰਾਤ ਦਿਨ ਸਾਡੇ ਖੁਦਾਵਨ ਦੇ ਅੱਗੇ ਉਹਨਾਂ ਉੱਤੇ ਇਲਜ਼ਾਮ ਲਾਉਂਦਾ ਹੁੰਦਾ ਹੈ ਸੁੱਟ ਦਿੱਤਾ ਗਿਆ ਹੈ ਅਤੇ ਉਹ ਲੇਲੇ ਦੇ ਲਹੂ ਅਤੇ ਆਪਣੀ ਗਵਾਹੀ ਦੇ ਕਲਾਮ ਦੇ ਪਾਰੋਂ ਉਹਦੇ ਉੱਤੇ ਗਲਬ ਆਏ। ਫਿਰ ਮੈਂ ਵੱਡੀ ਜਮਾਇਤ ਵਰਗੀ ਆਵਾਜ਼ ਅਤੇ ਜ਼ੋਰਦਾਰ ਪਾਣੀ ਵਰਗੀ ਆਵਾਜ਼ ਅਤੇ ਸਖ਼ਤ ਗੱਜਣ ਵਰਗੀ ਆਵਾਜ਼ ਸੁਣੀ ਭਈ ਹੈਲੇਲੂਇਆ ਇਸ ਲਈ ਭੀ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਿਕ ਬਾਦਸ਼ਾਹੀ ਕਰਦਾ ਏ। ਦਰਸੀਵਾਜ ਬਾਈਬਲ ਵਿੱਚੋਂ ਮਤੀ ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰਾਈ ਤੋਂ ਬਚਾ। ਪੈਦਾਇਸ਼ ਸੱਪ ਸਾਰੇ ਵਹਿਸ਼ੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ ਅਤੇ ਉਹਨੇ ਔਰਤ ਨੂੰ ਆਖਿਆ ਕਿ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤਾਂ ਅਸੀਂ ਖਾਂਦੇ ਹਾਂ ਪਰ ਜਿਹੜਾ ਰੁੱਖ ਬਾਗ ਦੇ ਵਿਚਕਾਏ ਲੱਗਾ ਹੈ ਉਹਦੇ ਫਲ ਬਾਰੇ ਰੱਬ ਨੇ ਆਖਿਆ ਹੈ ਭਈ ਤੁਸੀਂ ਉਹ ਨਾ ਖਾਣਾ ਅਤੇ ਨਾ ਛੂਹਣਾ ਨਹੀਂ ਤਾਂ ਮਰ ਜਾਓਗੇ। ਤਦ ਸੱਪ ਨੇ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਰੱਬ ਵਾਂਗਰ ਨੇਕੀ ਅਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਅਤੇ ਅੱਖੀਆਂ ਲਈ ਖੁਸ਼ਨੁਮਾ ਲੱਗਦਾ ਹੈ ਅਤੇ ਸਿਆਣ ਦੇਣ ਲਈ ਵਾਹਵਾ ਹੈ ਅਤੇ ਉਹਦੇ ਫਲ ਵਿੱਚੋਂ ਲਿਆ ਅਤੇ ਖਾਧਾ ਅਤੇ ਆਪਣੇ ਬੰਦੇ ਨੂੰ ਵੀ ਦਿੱਤਾ ਅਤੇ ਉਹਨੇ ਵੀ ਖਾਧਾ। ਤਦ ਦੋਵਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਹਨਾਂ ਨੂੰ ਪਤਾ ਲੱਗਿਆ ਭਈ ਉਹ ਨੰਗੇ ਨੇ ਅਤੇ ਉਹਨਾਂ ਨੇ ਖੁਦਾਵੰਦ ਰੱਬ ਦੀ ਆਵਾਜ਼ ਜਿਹੜਾ ਠੰਡੇ ਵੇਲੇ ਬਾਗ ਵਿੱਚ ਫਿਰਦਾ ਸੀ ਸੁਣੀ ਅਤੇ ਆਦਮ ਅਤੇ ਉਹਦੀ ਬੁੱਢੀ ਨੇ ਆਪਣੇ ਆਪ ਨੂੰ ਖੁਦਾਵੰਦ ਰੱਬ ਦੇ ਸਾਹਮਣੇ ਰੁੱਖਾਂ ਵਿੱਚ ਲੁਕੋਇਆ। ਤਦ ਖੁਦਾਵੰਦ ਰੱਬ ਨੇ ਆਦਮ ਨੂੰ ਆਵਾਜ਼ ਦਿੱਤੀ ਅਤੇ ਉਹਨੂੰ ਆਖਿਆ ਭਈ ਤੂੰ ਕਿੱਥੇ ਆ। ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਅਤੇ ਮੈਂ ਡਰਿਆ ਕਿਉਂ ਜੇ ਮੈਂ ਨੰਗਾ ਸੀ ਅਤੇ ਮੈਂ ਆਪਣੇ ਆਪ ਨੂੰ ਲੁਕਾਇਆ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ ਭਈ ਤੂੰ ਨੰਗਾ ਏ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਹਨੂੰ ਨਾ ਖਾਵੀਂ? ਆਦਮ ਨੇ ਆਖਿਆ ਭਈ ਜਿਸ ਔਰਤ ਨੂੰ ਤੂੰ ਮੇਰੇ ਨਾਲ ਕੀਤਾ ਸੀ ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਅਤੇ ਮੈਂ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਅਤੇ ਮੈਂ ਖਾਧਾ। ਤਸਲਿੰਕਿਓ ਪਰ ਇਹ ਭਰਾਵੋ ਇਹਦੀ ਕੋਈ ਲੋੜ ਨਹੀਂ ਭੀ ਵੇਲਿਆਂ ਅਤੇ ਮੌਕਿਆਂ ਦੇ ਬਾਰੇ ਤੁਹਾਨੂੰ ਕੁਝ ਲਿਖਿਆ ਜਾਵੇ ਇਸ ਲਈ ਭੀ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਭੀ ਖੁਦਾਵੰਦ ਦਾ ਦਿਨ ਇੰਜ ਆਉਣ ਵਾਲਾ ਹੈ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ। ਜਿਸ ਵੇਲੇ ਲੋਕ ਆਖਦੇ ਹੋਣਗੇ ਭਈ ਸਲਾਮਤੀ ਅਤੇ ਅਮਨ ਹੈ ਉਸ ਵੇਲੇ ਉਹਨਾਂ ਉੱਤੇ ਨਾਗਹਾਨ ਹਲਾਕਤ ਆਵੇਗੀ ਪਰ ਤੁਸੀਂ ਇਹ ਭਰਾਵੋ ਹਨੇਰੇ ਵਿੱਚ ਨਹੀਂ ਹੋ ਭਈ ਉਹ ਦਿਨ ਚੋਰ ਵਾਂਗਰ ਤੁਹਾਡੇ ਉੱਤੇ ਆ ਪਵੇ ਕਿਉਂ ਜੇ ਤੁਸੀਂ ਸਾਰੇ ਲੋਹ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ। ਅਸੀਂ ਨਾ ਰਾਤ ਦੇ ਹਾਂ ਨਾ ਹਨੇਰੇ ਦੇ ਇਸ ਲਈ ਹੋਰਾਂ ਵਾਂਗਰ ਸੌਂ ਨਾ ਰਹੀਏ ਬਲਕਿ ਜਾਗਦੇ ਅਤੇ ਹੁਸ਼ਿਆਰ ਰਹੀਏ ਅਮਾਨ ਅਤੇ ਮੁਹੱਬਤ ਦਾ ਬਖਤਰ ਲਾ ਕੇ ਅਤੇ ਮੁਕਤੀ ਦੀ ਆਸ ਦਾ ਖੁਦ ਪਾ ਕੇ। ਤੁਹਾਡਾ ਬੁਲਾਉਣ ਵਾਲਾ ਸੱਚਾ ਏ ਉਹ ਇੰਜ ਹੀ ਕਰੇਗਾ। ਮੱਤੀ ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਇਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਸਾ ਹੋਵੇਗੀ ਤੇ ਇਬਨੇ ਆਦਮ ਸੂਲੀ ਚਾੜਨ ਲਈ ਫੜਵਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਨ ਤੇ ਬਜ਼ੁਰਗ ਕਾਇਫਾ ਨਾਮ ਦੇ ਸਰਦਾਰ ਕਾਹਨ ਦੇ ਦੀਵਾਨਖਾਨੇ ਵਿੱਚ ਇਕੱਠੇ ਹੋਏ ਤੇ ਮਸ਼ਵਰਾ ਕੀਤਾ ਭਈ ਯਿਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਉਸ ਵੇਲੇ ਉਹਨਾਂ 12 ਵਿੱਚੋਂ ਇੱਕ ਨੇ, ਜਿਹਦਾ ਨਾਂ ਯਹੂਦਾ ਇਸਕਰੀਓਤੀ ਸੀ, ਸਰਦਾਰ ਕਾਹਨਾਂ ਦੇ ਕੋਲ ਜਾ ਕੇ ਆਖਿਆ ਭਈ ਜੇ ਮੈਂ ਉਹਨੂੰ ਤੁਹਾਡੇ ਹਵਾਲੇ ਕਰ ਦੇਵਾਂ ਤਾਂ ਮੈਨੂੰ ਕੀ ਦੇਵੋਗੇ। ਉਹਨਾਂ ਨੇ ਉਹਨੂੰ 30 ਰੁਪਏ ਤੋਲ ਕੇ ਦੇ ਦਿੱਤੇ ਤੇ ਉਹ ਉਸ ਵੇਲੇ ਤੋਂ ਉਹਨੂੰ ਫੜਾਉਣ ਦਾ ਮੌਕਾ ਲੱਭਦਾ ਰਿਹਾ। ਉਸ ਵੇਲੇ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਂ ਦੀ ਇੱਕ ਥਾਂ 'ਤੇ ਆਇਆ ਤੇ ਆਪਣੇ ਚੇਲਿਆਂ ਨੂੰ ਆਖਿਆ ਭਈ ਇੱਥੇ ਹੀ ਬੈਠੇ ਰਹੋ ਜਦ ਤੀਕਰ ਭਈ ਮੈਂ ਉੱਥੇ ਜਾ ਕੇ ਦੁਆ ਕਰਾਂ। ਤੇ ਪਤਰਸ ਤੇ ਜ਼ਬਦੀ ਦੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਗਮਗੀਨ ਤੇ ਬੇਕਰਾਰ ਹੋਣ ਲੱਗਿਆ। ਉਸ ਵੇਲੇ ਉਹਨੇ ਉਹਨਾਂ ਨੂੰ ਆਖਿਆ ਮੇਰੀ ਜਿੰਦ ਬਹੁਤ ਦੁਖੀ ਏ, ਇੱਥੇ ਤੀਕਰ ਭਈ ਮਰਨ ਦੀ ਨੌਬਤ ਅਪੜ ਗਈ ਏ, ਤੁਸੀਂ ਇੱਥੇ ਠਹਿਰੋ ਤੇ ਮੇਰੇ ਨਾਲ ਜਾਗਦੇ ਰਹੋ। ਫਿਰ ਜ਼ਰਾ ਅੱਗੇ ਵਧਿਆ ਤੇ ਮੂੰਹ ਭਰਨੇ ਡਿੱਗ ਕੇ ਤੇ ਇੰਜ ਦੁਆ ਕੀਤੀ ਭਈ ਐ ਮੇਰੇ ਬਾਪ, ਜੇ ਹੋ ਸਕੇ ਤੇ ਇਹ ਪਿਆਲਾ ਮੈਥੋਂ ਟਲ ਜਾਵੇ, ਫਿਰ ਵੀ ਉਂਝ ਨਹੀਂ ਜਿਵੇਂ ਮੈਂ ਚਾਹੁੰਦਾ ਵਾਂ ਬਲਕਿ ਜਿਵੇਂ ਤੂੰ ਚਾਹੁੰਦਾ ਏ ਉਂਝ ਹੀ ਹੋਵੇ। ਫਿਰ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਸੌਂਦਿਆਂ ਵੇਖਿਆ ਤੇ ਪਤਰਸ ਨੂੰ ਆਖਿਆ ਕੀ ਤੁਸੀਂ ਇੱਕ ਘੜੀ ਵੀ ਮੇਰੇ ਨਾਲ ਜਾਗ ਨਹੀਂ ਸਕੇ? ਜਾਗੋ ਤੇ ਦੁਆ ਕਰੋ ਤਾਂ ਜੋ ਅਜ਼ਮਾਇਸ਼ ਵਿੱਚ ਨਾ ਪਵੋ। ਰੂਹ ਤੇ ਪੱਕੀ ਏ ਪਰ ਬਦਨ ਮਾੜਾ ਏ, ਉੱਠੋ ਚਲੀਏ, ਵੇਖੋ ਮੈਨੂੰ ਫੜਾਉਣ ਵਾਲਾ ਨੇੜੇ ਅਪੜ ਗਿਆ ਏ। ਉਹ ਇਹ ਆਖ ਹੀ ਰਿਹਾ ਸੀ ਭਈ ਯਹੂਦਾ, ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਤੇ ਉਹਦੇ ਨਾਲ ਇੱਕ ਵੱਡਾ ਜੱਥਾ ਤਲਵਾਰਾਂ ਤੇ ਡਾਂਗਾਂ ਲੈ ਕੇ ਸਰਦਾਰ ਕਾਹਨਾਂ ਤੇ ਕੌਮ ਦੇ ਬਜ਼ੁਰਗਾਂ ਵੱਲੋਂ ਅਪੜ ਗਿਆ ਤੇ ਉਹਨੂੰ ਫੜਾਉਣ ਵਾਲੇ ਨੇ ਉਹਨਾਂ ਨੂੰ ਇਹ ਨਿਸ਼ਾਨ ਦਿੱਤਾ ਸੀ ਭਈ ਜਿਹਦਾ ਮੈਂ ਬੋਸਾ ਲਵਾਂ ਉਹ ਹੀ ਏ, ਉਹਨੂੰ ਫੜ ਲੈਣਾ। ਤੇ ਫੌਰਨ ਉਹਨੇ ਯਿਸੂ ਦੇ ਕੋਲ ਆ ਕੇ ਆਖਿਆ ਐ ਰੱਬੀ ਸਲਾਮ, ਤੇ ਉਹਦੇ ਬੋਸੇ ਲਏ। ਯਿਸੂ ਨੇ ਉਹਨੂੰ ਆਖਿਆ ਮੀਆਂ, ਜਿਸ ਕੰਮ ਨੂੰ ਤੂੰ ਆਇਆ ਏ ਉਹ ਕਰ ਲੈ। ਇਹਦੇ ਉੱਤੇ ਉਹਨਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਇਆ ਤੇ ਉਹਨੂੰ ਫੜ ਲਿਆ। ਯਕੂਬ, ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਭਈ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਏ, ਕਿਉਂ ਜੇ ਨਾ ਤੇ ਰੱਬ ਬਦੀ ਨਾਲ ਅਜ਼ਮਾਇਆ ਜਾ ਸਕਦਾ ਏ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਏ। ਹਾਂ, ਹਰ ਬੰਦਾ ਆਪਣੀਆਂ ਹੀ ਖਾਹਿਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਏ। ਯਕੂਬ, ਤੇ ਰੱਬ ਦੇ ਤਾਬਿਆ ਹੋ ਜਾਓ ਤੇ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਪਤਰਸ, ਤੁਸੀਂ ਹੁਸ਼ਿਆਰ ਤੇ ਜਾਗਦੇ ਰਹੋ, ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗ ਲੱਭਦਾ ਫਿਰਦਾ ਏ ਭਈ ਕਿਹਨੂੰ ਫਾੜ ਕੇ ਖਾਵੇ। ਇਮਾਨ ਵਿੱਚ ਮਜ਼ਬੂਤ ਰਹੋ। ਹੁਣ ਰੱਬ, ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਏ, ਜਿਹਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜ੍ਹੇ ਚਿਰ ਤੀਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਹਮੇਸ਼ਾ ਤੀਕਰ ਉਹਦੀ ਹੀ ਸਲਤਨਤ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਤਲਿਕ ਵਿੱਚ ਸਾਰੀ ਤਾਕਤ ਏ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਿਆਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ ਤੇ ਇਹ ਭਈ ਲਾਮਹਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ ਸਿਆਣ ਨਹੀਂ, ਸੱਚਿਆਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਹੀ ਸਿਆਣ ਹੋ ਸਕਦੀ ਏ, ਕਿਉਂ ਜੇ ਇੱਥੇ ਬਸ ਇੱਕ ਰੱਬ ਦੇ ਸਿਵਾ ਹੋਰ ਕੋਈ ਨਹੀਂ। ਪਰ ਜੇ ਇਨਸਾਨ ਕਿਸੇ ਦੂਜੀ ਸਿਆਣ ਦਾ ਦਾਅਵਾ ਨਹੀਂ ਕਰਦੇ ਤੇ ਕਿਸੇ ਦੂਜੇ ਨੂੰ ਨਹੀਂ ਮੰਨਦੇ ਤੇ ਪਾਪ ਨਾਮਾਲੂਮ ਰਹੇਗਾ। ਅਸੀਂ ਬਸ ਇੱਕ ਸਿਆਣ ਹੀ ਰੱਖ ਸਕਦੇ ਹਾਂ ਜੇ ਉਹ ਲਾਮਹਦੂਦ ਹੋਵੇ ਤੇ। ਬਦੀ ਦਾ ਪਹਿਲਾ ਜ਼ਿਕਰ ਪੈਦਾਇਸ਼ ਦੇ ਦੂਜੇ ਬਾਪ ਵਿੱਚ ਕਲਾਮ ਦੇ ਰਵਾਇਤੀ ਹਵਾਲੇ ਵਿੱਚ ਏ। ਰੱਬ ਨੇ ਜੋ ਕੁਝ ਬਣਾਇਆ ਸੀ ਉਹਨੂੰ ਚੰਗਾ ਆਖਿਆ ਤੇ ਕਲਾਮ ਵਾਜ਼ਿਆ ਕਰਦਾ ਏ ਵੀ ਸਭ ਕੁਝ ਉਹਨੇ ਹੀ ਬਣਾਇਆ ਸੀ। ਹਯਾਤੀ ਦਾ ਰੁੱਖ, ਸੱਚਿਆਈ ਦਾ ਮਾਖਜ਼ ਏ ਤੇ ਉਹ ਤਲਵਾਰ ਜਿਹੜੀ ਇਹਦੀ ਹਿਫਾਜ਼ਤ ਕਰਦੀ ਏ, ਇਲਾਹੀ ਸਾਇੰਸ ਦੀ ਇੱਕ ਕਿਸਮ ਏ। ਪਛਾਣ ਦਾ ਰੁੱਖ, ਉਸ ਗਲਤ ਅਕੀਦੇ ਦਾ ਮਾਖਜ਼ ਏ ਭਈ ਬਦੀ ਦੀ ਪਛਾਣ ਉਂਝ ਹੀ ਅਸਲੀ ਏ ਜਿਵੇਂ ਨੇਕੀ ਦੀ ਪਛਾਣ, ਯਾਨੀ ਜਿਵੇਂ ਰੱਬ ਇਹ ਅਤਾ ਕਰਦਾ ਏ। ਸੱਪ ਦਾ ਰੂਪ ਜਿਹੜਾ ਸਾਰੀ ਬਦੀ ਦੇ ਦੌਰਾਨ ਆਪਣੀ ਰਾਹ ਮੋੜਦਾ ਰਹਿੰਦਾ ਹੈ, ਪਰ ਇਹ ਕੰਮ ਉਹ ਚੰਗਿਆਈ ਦੇ ਨਾਂ ਉੱਤੇ ਕਰਦਾ ਹੈ। ਉਹ ਹੁਸ਼ਿਆਰੀ ਦਾ ਮਾਖਜ਼ ਹੈ। ਪਰ ਉਸ ਵੱਲੋਂ ਇਹਦੇ ਡੰਗ ਦੀ ਗੱਲ ਕੀਤੀ ਗਈ ਜਦ ਉਹ ਅਸਮਾਨੀ ਥਾਵਾਂ ਵਿੱਚ ਰੂਹਾਨੀ ਬਦੀ ਦਾ ਹਵਾਲਾ ਦਿੰਦਾ ਹੈ। ਇਹ ਇਨਸਾਨਾਂ ਵਿੱਚ ਡੰਗਰਾਂ ਵਾਲੀ ਜ਼ਬੀਲਤ ਹੈ ਜਿਹੜੀ ਉਹਨਾਂ ਨੂੰ ਇੱਕ ਦੂਜੇ ਨੂੰ ਖਾਣ ਅਤੇ ਬਿਲਜ਼ਬੂਬ ਦੀ ਮਦਦ ਨਾਲ ਬਦਰੂਹਾਂ ਨੂੰ ਕੱਢਣ ਉੱਤੇ ਮਜਬੂਰ ਕਰਦੀ ਹੈ। ਮਾਜ਼ੀ ਵਾਂਗਰ ਬਦੀ ਹਲੇ ਵੀ ਰੂਹਾਨੀ ਖਿਆਲ ਨੂੰ ਗਲਤੀ ਦੀ ਆਪਣੀ ਫਿਤਰਤ ਅਤੇ ਤਰੀਕਿਆਂ ਦੇ ਨਾਲ ਹਾਕਮੀਅਤ ਦਿੰਦੀ ਹੈ। ਇਹ ਬਦਨੀਅਤੀ ਵਾਲੀ ਡੰਗਰਾਂ ਦੀ ਜ਼ਬੀਲਤ ਜਿਹੜੀ ਅਜਗਰ ਦੀ ਇੱਕ ਕਿਸਮ ਹੈ, ਇਨਸਾਨ ਨੂੰ ਆਪਣੇ ਹੀ ਸਾਥੀ ਇਨਸਾਨਾਂ ਦਾ ਇਖਲਾਕੀ ਅਤੇ ਬਦਨ ਦੇ ਤੌਰ 'ਤੇ ਕਤਲ ਕਰਨ ਜਾਂ ਇਹਦੇ ਤੋਂ ਵੀ ਮਾੜੀ ਗੱਲ ਮਾਸੂਮ ਲੋਕਾਂ ਨੂੰ ਜੁਰਮ ਕਰਨ ਉੱਤੇ ਉਕਸਾਉਂਦੀ ਹੈ। ਪਾਪ ਦੀ ਇਹ ਕਮਜ਼ੋਰੀ ਆਪਣੇ ਮੁਜਰਮ ਨੂੰ ਤਾਰਿਆਂ ਤੋਂ ਬਗੈਰ ਇੱਕ ਰਾਤ ਵਿੱਚ ਡੁਬੋ ਦਿੰਦੀ ਹੈ। ਲਿਖਾਰੀ ਇਸ ਗੱਲ ਦਾ ਕਾਇਲ ਹੈ ਭਈ ਯਸੂ ਨਾਸਰੀ ਉੱਤੇ ਲੱਗਣ ਵਾਲੇ ਇਲਜ਼ਾਮ ਅਤੇ ਉਹਦਾ ਸੂਲੀ ਚੜ੍ਹਨਾ ਇੱਥੇ ਬਿਆਨ ਕੀਤੀ ਗਈ ਮੁਜਰਮਾਨਾ ਜ਼ਬੀਲਤ ਦੇ ਰਾਹੀਂ ਉਕਸਾਏ ਗਏ ਸੀ। ਮੁਕਾਸ਼ਵਾ ਲਿਖਣ ਵਾਲਾ ਯਸੂ ਨੂੰ ਰੱਬ ਦੇ ਲੇਲੇ ਦੇ ਤੌਰ 'ਤੇ ਅਤੇ ਮਾਸੂਮ ਲੋਕਾਂ ਦੇ ਖਿਲਾਫ ਜੰਗ ਕਰਨ ਵਾਲਾ ਬਿਆਨ ਕਰਦਾ ਹੈ। ਪੈਦਾਇਸ਼ ਤੋਂ ਮੁਕਾਸ਼ਵਾ ਤੀਕਰ ਪਾਪ, ਬਿਮਾਰੀ ਅਤੇ ਮੌਤ, ਹਸਦ, ਨਫ਼ਰਤ ਅਤੇ ਬਦਲਾ ਸਾਰੀ ਬਦੀ ਨੂੰ ਇੱਕ ਸੱਪ ਜਾਂ ਡੰਗਰਾਂ ਵਾਲੀ ਚਲਾਕੀ ਦੀ ਨਿਸ਼ਾਨੀ ਬਣਾਇਆ ਗਿਆ ਹੈ। ਯਸੂ ਨੇ ਜ਼ਬੂਰਾਂ ਵਿੱਚੋਂ ਇੱਕ ਫਿਕਰੇ ਦਾ ਹਵਾਲਾ ਲੈਂਦਿਆਂ ਹੋਏ ਆਖਿਆ, ਉਹਨਾਂ ਨੇ ਮੇਰੇ ਨਾਲ ਮੁਫ਼ਤ ਵਿੱਚ ਵੈਰ ਰੱਖਿਆ। ਸੱਪ ਹਮੇਸ਼ਾ ਤੋਂ ਹਮਾਹੰਗੀ ਦੀ ਅੱਡੀ ਦੀ ਤਾਕ ਵਿੱਚ ਹੈ। ਸ਼ੁਰੂ ਤੋਂ ਅਖੀਰ ਤੀਕਰ ਸੱਪ ਰੂਹਾਨੀ ਖਿਆਲ ਦਾ ਨਫ਼ਰਤ ਦੇ ਨਾਲ ਪਿੱਛਾ ਕਰਦਾ ਹੈ। ਪੈਦਾਇਸ਼ ਵਿੱਚ ਇਹ ਮਿਸਾਲੀ ਗੱਲਾਂ ਕਰਨ ਵਾਲਾ ਸੱਪ ਇਨਸਾਨੀ ਸਿਆਣ ਦੀ ਨਿਸ਼ਾਨੀ ਪੇਸ਼ ਕਰਦਾ ਹੈ। ਸਾਰੇ ਵਹਿਸ਼ੀ ਜਾਨਵਰਾਂ ਤੋਂ ਬਹੁਤਾ ਚਲਾਕ। ਮੁਕਾਸ਼ਵਾ ਵਿੱਚ ਜਦ ਇਹਦਾ ਖਾਤਮਾ ਨੇੜੇ ਆਉਂਦਾ ਹੈ, ਇਹ ਬਦਕਾਰੀ ਵੱਧ ਜਾਂਦੀ ਹੈ ਅਤੇ ਇੱਕ ਵੱਡਾ ਲਾਲ ਅਜਗਰ ਬਣ ਜਾਂਦੀ ਹੈ ਜਿਹੜੀ ਪਾਪ ਨਾਲ ਭਰ ਜਾਂਦੀ ਹੈ, ਰੂਹਾਨੀਅਤ ਦੇ ਖਿਲਾਫ ਜੰਗ ਨਾਲ ਸ਼ੋਲਾਜ਼ਾਨ ਹੋ ਜਾਂਦੀ ਹੈ ਅਤੇ ਤਬਾਹੀ ਲਈ ਤਿਆਰ ਹੋ ਜਾਂਦੀ ਹੈ। ਇਹ ਇਲਾਹੀ ਜਲਾਲ ਦੀ ਲੋੜ ਨੂੰ ਹਕੀਰ ਜਾਣਦਿਆਂ ਹੋਏ ਸ਼ਹਿਵਤ ਅਤੇ ਨਫ਼ਰਤ ਨਾਲ ਭਰ ਜਾਂਦੀ ਹੈ। ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਖਨਾਤੀਸੀਅਤ ਜਾਂ ਨੌਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਅਤੇ ਇਹ ਭਈ ਇਹ ਚੰਗਿਆਈ ਅਤੇ ਬੁਰਾਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਅਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਿਆਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਇਹ ਯਾ ਤਾਂ ਲਾ ਇਲਮ ਹੈ ਜਾਂ ਸੜਦੀ ਹੈ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਿਆਈ ਉੱਤੇ ਨਿਓ ਰੱਖਦੀ ਹੈ। ਤਨਵੀਮ ਇਨਸਾਨੀ ਮਾਦੀ ਭਰਮ ਹੈ। ਹੈਵਾਨੀ ਮਖਨਾਤੀਸੀਅਤ ਆਪਣੀਆਂ ਸਾਰੀਆਂ ਸ਼ਕਲਾਂ ਵਿੱਚ ਗਲਤੀ ਦਾ ਰਜ਼ਾਕਾਰਾਨਾ ਜਾਂ ਗੈਰ ਰਜ਼ਾਕਾਰਾਨਾ ਅਮਲ ਹੈ। ਇਹ ਇਲਾਹੀ ਸਾਇੰਸ ਦਾ ਇਨਸਾਨੀ ਮੁਤਕਾਬਲ ਹੈ। ਸਾਰੇ ਝੂਠੇ ਨਜ਼ਰੀਆਂ ਅਤੇ ਮਸ਼ਕਾਂ ਵਿੱਚ ਸ਼ਾਮਲ ਮਫਰੂਜ਼ਿਆਂ ਨੂੰ ਮੁਕਾਉਂਦਿਆਂ ਹੋਏ ਸਾਇੰਸ ਨੂੰ ਮਾਦੀ ਫਹਿਮ ਉੱਤੇ ਅਤੇ ਸੱਚਿਆਈ ਨੂੰ ਗਲਤੀ ਉੱਤੇ ਫਤਿਹਮੰਦ ਹੋਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਜ਼ੇਹਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਹੈ ਅਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਿਰ ਕਰਦੀ ਹੈ ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਹੈ। ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਅਤੇ ਨਤੀਜਾ ਮੁਖਾਲਫ ਨਾਮ ਨਿਹਾਲ ਅਮਲ ਦੀ ਗਲਤੀ ਹੁੰਦਾ ਹੈ। ਬਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਖਨਾਤੀਸੀਅਤ, ਨੌਮੀਅਤ ਦਾ ਇਲਮ। ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਭਈ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਹੈ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਹੈ ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ ਲਾਲ ਅਜਗਰ ਹੈ ਅਤੇ ਉਹਨੂੰ ਮਸੀਹ, ਸੱਚਿਆਈ, ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਹੈ ਅਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਹੈ। ਧਰਤੀ ਉੱਤੇ ਸੁੱਟ ਦਿੱਤੇ ਗਏ ਵਾਲੇ ਲਫ਼ਜ਼ ਸੱਪ ਦੀ ਬੇਵੁਖਤੀ ਨੂੰ, ਮਿੱਟੀ ਵਿੱਚ ਮਿੱਟੀ ਹੋਣ ਨੂੰ ਜ਼ਾਹਿਰ ਕਰਦੇ ਨੇ ਅਤੇ ਇਸ ਲਈ ਗੱਲਾਂ ਕਰਨ ਵਾਲੇ ਉਸ ਦਿਖਾਵੇ ਵਿੱਚ ਉਹ ਸ਼ੁਰੂ ਤੋਂ ਹੀ ਇੱਕ ਝੂਠਾ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਲਾਹੀ ਸਾਇੰਸ ਵਿਖਾਉਂਦੀ ਹੈ ਵੀ ਕਿਵੇਂ ਲੇਲਾ ਭੇੜੀਏ ਨੂੰ ਕਤਲ ਕਰਦਾ ਹੈ। ਮਾਸੂਮੀਅਤ ਅਤੇ ਸੱਚਿਆਈ ਜੁਰਮ ਅਤੇ ਗਲਤੀ ਉੱਤੇ ਫਤਿਹ ਪਾਉਂਦੀ ਹੈ। ਜਦੋਂ ਤੋਂ ਜੱਗ ਦੀ ਨਿਓ ਰੱਖੀ ਗਈ ਹੈ, ਜਦੋਂ ਤੋਂ ਗਲਤੀ ਨੇ ਮਾਦੀ ਅਕੀਦਾ ਕਾਇਮ ਕੀਤਾ ਹੋਇਆ ਹੈ, ਬਦੀ ਨੇ ਲੇਲੇ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਇੰਸ ਇਸ ਝੂਠ ਨੂੰ ਨਿਸ਼ਚਿਤ ਕਰਨ ਦੇ ਕਾਬਲ ਹੈ ਜਿਹਨੂੰ ਬਦੀ ਆਖਿਆ ਜਾਂਦਾ ਹੈ। ਪਾਕ ਕਲਾਮ ਦੇ ਰੂਹਾਨੀ ਸਾਇੰਸੀ ਮਫਹੂਮ ਦੀ ਇੰਨੀ ਜ਼ਿਆਦਾ ਮੁਖਾਲਫਤ ਹੋਵੇਗੀ ਜਿੰਨੀ ਮਸੀਹ ਦੇ ਦੌਰ ਦੇ ਸ਼ੁਰੂ ਤੋਂ ਹੁਣ ਤੀਕਰ ਕਦੀ ਨਹੀਂ ਹੋਈ। ਸੱਪ ਮਾਦੀ ਫਹਿਮ ਔਰਤ ਦੀ ਅੱਡੀ ਨੂੰ ਡੱਸੇਗਾ, ਮੁਹੱਬਤ ਦੇ ਰੂਹਾਨੀ ਖਿਆਲ ਨੂੰ ਨੇਸ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਬੁੱਢੀ ਯਾਨੀ ਇਹ ਖਿਆਲ ਸ਼ਹਿਵਤ ਦਾ ਸਿਰ ਫੇਵੇਂਗੀ। ਰੂਹਾਨੀ ਖਿਆਲ ਨੇ ਕ੍ਰਿਸਚਨ ਸਾਇੰਸ ਵਿੱਚ ਫਹਿਮ ਨੂੰ ਇੱਕ ਪੈਰ ਜਮਾਉਣ ਦੀ ਥਾਂ ਦਿੱਤੀ ਹੈ। ਸੱਚਾਈ ਦਾ ਬੀਜ ਅਤੇ ਗਲਤੀ ਦਾ ਬੀਜ, ਅਕੀਦੇ ਅਤੇ ਸਮਝ ਦਾ ਬੀਜ, ਹਾਂ ਰੂਹ ਦਾ ਬੀਜ ਅਤੇ ਮਾਦੇ ਦਾ ਬੀਜ, ਉਹ ਕਣਕ ਦੇ ਦਾਣੇ ਅਤੇ ਕੌੜੇ ਦਾਣੇ ਨੇ ਜਿਨ੍ਹਾਂ ਨੂੰ ਵੇਲਾ ਵੱਖੋ ਵੱਖ ਕਰੇਗਾ। ਇੱਕ ਨੂੰ ਸਾੜ ਦਿੱਤਾ ਜਾਵੇਗਾ ਅਤੇ ਦੂਜੇ ਨੂੰ ਅਸਮਾਨੀ ਥਾਵਾਂ ਵਿੱਚ ਜਮ੍ਹਾਂ ਕੀਤਾ ਜਾਵੇਗਾ। ਬਸ ਇੱਕ ਇਕੱਲੇ ਪਾਪ ਅਤੇ ਫਤਿਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵਾਂ ਦਾ ਸ਼ੁਕਰ ਕਰਦੇ ਅਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ। ਅਸਮਾਨ ਉੱਤੇ ਇਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਅਤੇ ਵਾਜ਼ਿਆ ਹੋ ਕੇ ਅਪੜਦਾ ਹੈ, ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਹੈ ਅਤੇ ਪਿਆਰ ਆਪਣਾ ਬੁਨਿਆਦੀ ਅਤੇ ਹਮੇਸ਼ਾ ਰਹਿਣ ਵਾਲਾ ਤਣਾਉ ਬਾਹਰ ਕੱਢਦਾ ਹੈ। ਹੁਣ ਮੈਂ ਮੇਰੀ ਬੇਕਰੀ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ ਤਿੰਨ ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।